ਦੂਜੇ ਦਿਨ ਐਲਾਨ ਕਰਤਾ ਕਿ ਮੇਰਾ ਬਲੀ ਇਹ ਦੇ ਇਹ ਹੈ, ਸਕਸੈਸਰ ਇਹ ਹੈ ਤੇ ਇਹ ਤਖ਼ਤ ਦੇ ਉੱਤੇ ਬੈਠੇਗਾ। ਇੱਕ ਦ੍ਰਿਸ਼ਟਾਂਤ ਹੈ ਅੰਦਰਲੀ ਬਾਤ ਨੂੰ ਸਮਝਾਉਣ ਵਾਸਤੇ ਕਿ ਇਹ ਸੰਸਾਰ ਦੇ ਅੰਦਰ ਆਹ ਜਿਹੜੀ ਸਰੀਰ ਆਪਣਾ ਹੈ ਨਾ, ਇਹ ਮਿੱਟੀ ਦੀ ਢੇਰੀ ਪੰਜ ਤੱਤਾਂ ਦੀ ਬਣੀ ਹੋਈ। ਬਾਹਰ ਕਹਿੰਦੇ ਟੋਲਣ ਦੀ ਲੋੜ ਨਹੀਂ ਹੈ, ਜੰਗਲਾਂ 'ਚ ਨਾ ਜਾਓ, ਪਹਾੜਾਂ 'ਤੇ ਨਾ ਜਾਓ, ਰੱਬ ਨੂੰ ਟੋਲਣ ਨਾ ਕਿਤੇ ਜਾਓ। ਰੱਬ ਨੂੰ ਜੇ ਟੋਲਣਾ, ਰੱਬ ਅੰਦਰ ਵੱਸਦਾ ਹੈ। ਕਾਇਆ ਨਗਰ ਨਗਰ ਘਰ ਅੰਦਰ, ਸਾਚਾ ਵਾਸਾ ਪੁਰਖ ਅਗਨੰਦਰ, ਅਸਥਰ ਥਾਨ ਸਦਾ ਨਰਮਾਇਲ, ਆਪੇ ਆਪ ਪਾਏਗਾ। ਅੰਤਰ ਕੋਟ ਛੱਜੇ ਹਟ ਨਾਲੇ, ਆਪੇ ਲੇਵੈ ਬਸ ਸੰਭਾਲੇ। ਬੱਜਰ ਕਪਾਟ ਜੜੇ ਜੜ ਜਾਣੇ, ਗੁਰ ਸ਼ਬਦੀ ਕੁਲਾਏਗਾ। ਕਹਿੰਦੇ ਦਰਵਾਜ਼ਾ ਹੈ ਤੇ ਆਹ ਚਾਬੀ ਹੈ, ਮੰਤਰ ਹੈ। ਇਹ ਵਾਹਿਗੁਰੂ ਮੰਤਰ ਦੇ ਨਾਲ ਉਹ ਦਰਵਾਜ਼ਾ ਖੁੱਲ ਜਾਣਾ। ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵਾਂ ਗੁਪਤਰ ਖੀਜੈ, ਬੱਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਕਲੀਜੈ। ਇਹ ਤੇ ਬਾਅਦ ਅਨਾਦ ਵਾਜੇ ਧੁਨ ਵੱਜਦੇ, ਤੈਨੂੰ ਨਾਦ ਆਉਣਗੇ, ਬਹੁਤ ਕਿਸਮ ਦੇ ਆਉਣਗੇ। ਪੰਜ ਸ਼ਬਦ ਧੁਨਕਾਰ, ਧੁਨ ਵਾਜੇ ਸ਼ਬਦ ਨਿਸ਼ਾਨ, ਪੰਜ ਸ਼ਬਦ ਗਿਣੇ ਨੇ ਇੱਥੇ। ਲੇਕਿਨ ਜਦ ਅੰਦਰ ਦੂਰ ਜਾਂਦਾ ਉੱਥੇ ਅੰਤ ਨਹੀਂ ਹੈ ਕੋਈ, ਤਿੱਥੇ ਨਾਦ ਵਿਨੋਦ ਕੋੜ ਆਨੰਦ। ਨਾਦਾਂ ਦਾ ਤੇ ਨਾ ਵਿਨੋਦਾਂ ਦਾ ਤੇ ਨਾ ਆਨੰਦ ਦੇ ਨਹੀਂ, ਕਹਿੰਦੇ ਕਰੋੜਾਂ ਦੀ ਤਾਦਾਦ ਵਿੱਚ ਨੇ। ਇੱਥੇ ਜਦ ਜੀਵ ਪਹੁੰਚਦਾ ਹੈ ਆਗਿਆ ਚੱਕਰ 'ਚ, ਉਸ ਤੋਂ ਬਾਅਦ ਤ੍ਰਿਪਤੀ ਆਉਂਦੀ ਹੈ, ਪ੍ਰਕਾਸ਼ ਹੋ ਜਾਂਦਾ ਇਹਦੇ ਅੰਦਰ। ਫਿਰ ਭੁੱਲ ਭੁਲਾਈਆਂ ਆਉਂਦੀਆਂ, ਸੰਸਾਰ ਦਲ ਕਮਲ ਆਉਂਦਾ ਹੈ ਦਸਵੇਂ ਦੁਆਰ ਤੇ ਹੇਠਾਂ, ਉੱਥੇ ਰਿੱਧੀ ਸਿੱਧੀ ਪਈ ਆ, ਬੇਅੰਤ ਸ਼ਕਤੀਆਂ ਨੇ। ਜੇ ਤਾਂ ਗੁਆਚ ਗਿਆ ਤਾਂ ਮਹਾਰਾਜ ਕਹਿੰਦੇ ਚੱਲਿਆ ਤਾਂ ਰੱਬ ਨੂੰ ਮਿਲਣ ਸੀ, ਪਹੁੰਚ ਵੀ ਉੱਚਾ ਗਿਆ, ਲੇਕਿਨ ਫਸ ਗਿਆ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਬਸੇ ਮਨ ਆਏ। ਹੁਣ ਨਾਮ ਨਹੀਂ ਮਨ ਚੋਂ ਹਟ ਗਿਆ, ਪਰਚਾ ਪੈ ਗਿਆ, ਚਾਲੇ ਤੇ ਅਲ ਮਿਲਣ ਕੋ ਵਿੱਚੇ ਅਟਕੇ ਚੀਜ਼ ਚ। ਬਹੁਤੇ ਚੇਲੇ ਬਣ ਗਏ, ਉਹਨਾਂ ਦੇ ਪ੍ਰੋਬਲਮ ਆ ਗਏ, ਸਾਰਾ ਦਿਨ ਉਹਨਾਂ ਦੇ ਦੁੱਖ ਨਹੀਂ ਦੂਰ ਹੁੰਦੇ, ਕਿਉਂਕਿ ਸੰਸਾਰ ਦੁਖੀ ਆ ਸਾਰਾ। ਚੱਲਿਆ ਤਾਂ ਸੀ ਪਰਮੇਸ਼ਰ ਨੂੰ ਮਿਲਣ ਵਾਸਤੇ, ਫਰ ਫਸ ਗਿਆ ਉੱਥੇ, ਮਾਨਤਾ 'ਚ ਫਸ ਗਿਆ। ਕਬੀਰ ਮਾਇਆ ਤਜੀ ਤੋਂ ਕਿਹਾ ਹੋਇਆ, ਜੋ ਮਾਨ ਤਜਿਆ ਨਾ ਜਾਏ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੀ ਕੋ ਖਾਏ। ਇਹ ਮਾਨ ਨੰਗਣ ਨਹੀਂ ਦਿੰਦਾ ਅੱਗੇ। ਸੋ ਇਸ ਤਰ੍ਹਾਂ ਦੇ ਨਾਲ ਇਹ ਰਿਧੀਆਂ ਸਿੱਧੀਆਂ ਵੀ ਮੈਂ ਜਿਹੜੀ ਬਾਤ ਕਰਦਾ ਸੀ, ਇਹ ਕੋਈ ਬਾਤ ਨਹੀਂ ਹੁੰਦੀ ਰੂਹਾਨੀ ਮਾਰਗ ਦੇ ਅੰਦਰ, ਇਹਦੀ ਕੋਈ ਵਿਸ਼ੇਸ਼ਤਾ ਨਹੀਂ ਹੈ। ਇਹਦੇ 'ਚ ਫਸਦੇ ਨੇ ਤੇ ਜਿਸ ਵਕਤ ਹੋਰ ਅੱਗੇ ਜਾਂਦਾ ਹੈ ਤਾਂ ਗੁਰੂ ਮਿਲਦਾ ਹੈ। ਗੁਰੂ ਦੇ ਬਗੈਰ ਪਰਮੇਸ਼ਰ ਦਾ ਦਰਵਾਜ਼ਾ ਨਹੀਂ ਖੁੱਲਦਾ। ਸੋ ਇਹ ਕੱਲ੍ਹ ਮੈਂ ਬੜੇ ਵਿਸਥਾਰ ਦੇ ਨਾਲ ਬੇਨਤੀ ਕਰੀ ਸੀ, ਉਸ 'ਤੇ ਇੱਕ ਦਿਨ ਪਹਿਲਾਂ ਮੈਂ ਦੱਸਿਆ ਸੀ ਵੀ ਨਾਮ ਦੇ ਨਾਲ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ। ਹੁਣ ਸੰਸਾਰ ਹੈ ਦੁਖੀ, ਜੇ ਆਪਣਾ ਸਹੀ ਹੋਣਾ ਹੈ, ਬਹੁਤ ਵਾਰੀ ਮੈਂ ਦੱਸਿਆ, ਕਿਉਂਕਿ ਇੰਨਾ ਜ਼ਿਆਦਾ ਰੁਝੇਵਾਂ ਹੈ ਕਿ ਇਕੱਲੇ ਇਕੱਲੇ ਬੰਦੇ ਨਾਲ ਬਾਤ ਨਹੀਂ ਹੁੰਦੀ। ਦੀਵਾਨਾਂ 'ਚ ਮੈਂ ਕਹਿ ਦਿੰਦਾ ਕਿ ਦੇਖੋ ਭਾਈ, ਜਪਜੀ ਸਾਹਿਬ ਦੀ ਇੰਨੀ ਮਹਾਨਤਾ ਦੱਸੀ ਗਈ ਹੈ ਕਿ ਇਹਦੇ ਵਿੱਚ ਕੋਈ ਅੰਤ ਨਹੀਂ। ਜੋ ਵੀ ਕੰਮ ਤੁਸੀਂ ਕਰਨਾ ਚਾਹੁੰਦੇ ਹੋ, ਜਪਜੀ ਸਾਹਿਬ ਦੇ ਪਾਠ ਵਿਧੀ ਨਾਲ ਕਰ ਲਓ, ਤੁਹਾਡਾ ਸਾਰਾ ਕਾਰਜ ਸਹੀ ਹੋ ਜਾਏਗਾ, ਬਿਮਾਰੀਆਂ ਹਟ ਜਾਣਗੀਆਂ, ਪਰੇਸ਼ਾਨੀਆਂ ਹਟ ਜਾਣਗੀਆਂ। ਕਿਉਂਕਿ ਬਾਣੀ ਬਹੁਤ ਸੱਤਿਆ ਹੈ, ਬਾਣੀ ਨੂੰ ਪਿੱਠ ਦੇ ਕੇ ਜਿਹੜਾ ਬੰਦਾ ਜਾਂਦਾ ਉਹ ਫਿਰ ਗਲਤ ਹੋ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਨਾਮ ਜਿਹੜਾ ਹੈ ਇਹ ਬਾਣੀ ਦੇ ਵਿੱਚੋਂ ਪੈਦਾ ਹੁੰਦਾ। ਇਹ ਬਾਣੀ ਜੋ ਜੀਓ ਜਾਣਾ ਤਿਸ ਅੰਤਰ ਰਵੈ ਹਰਨਾਮਾ, ਜਿਹੜਾ ਬਾਣੀ ਦਾ ਸਤਿਕਾਰ ਕਰਦਾ, ਬਾਣੀ ਨਾਲ ਪਿਆਰ ਕਰਦਾ, ਉਹਦੇ ਅੰਦਰ ਨਾਮ ਪ੍ਰਗਟ ਹੋ ਜਾਂਦਾ। ਸੋ ਗੁਰੂ ਨਾਨਕ ਦੇ ਘਰ 'ਚ ਕੇਵਲ ਨਾਮ ਹੈ, ਨਾਨਕ ਕੇ ਘਰ ਕੇਵਲ ਨਾਮ। ਉਹ ਨਾਮ ਹੈ ਅੰਦਰ, ਉਹਦੇ ਵੱਲ ਗੁਰੂ ਸਾਹਿਬ ਇਸ਼ਾਰੇ ਕਰਦੇ ਨੇ ਵੀ ਤੁਸੀਂ ਉੱਥੇ ਤੱਕ ਪਹੁੰਚੋ ਤਾਂ ਸਹੀ, ਗੁਰੂ ਵਾਲੇ ਬਣੋ ਪਹਿਲਾਂ। ਜੇ ਗੁਰੂ ਵਾਲੇ ਨਹੀਂ ਬਣਦਾ ਫਿਰ ਦੁੱਖ ਤਾਂ ਹੈਗਾ ਹੀ। ਮਹਾਰਾਜ ਕਹਿੰਦੇ ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ, ਦੁੱਖ ਵਿੱਚ ਜੰਮੈ ਦੁੱਖ ਮਰੈ ਹਮੈ ਕਰਤ ਵਿਆਏ। ਭੋਗਾਂ ਦੇ ਵਿੱਚ ਸੁੱਖ ਨਹੀਂ ਸਾਹਸਾਂ ਜੀ, ਕਿਸੇ ਭੋਗ 'ਚ ਸੁੱਖ ਨਹੀਂ, ਭੋਗਾਂ ਦਾ ਰਿਜ਼ਲਟ ਦੁੱਖ 'ਚ ਨਿਕਲਿਆ ਕਰਦਾ, ਫਰਸਟ੍ਰੇਸ਼ਨ 'ਚ ਨਿਕਲਿਆ ਕਰਦਾ। ਸੋ ਨਾਮ ਦੀ ਬਹੁਤ ਜ਼ਿਆਦਾ ਕਈ ਘੰਟੇ ਤੱਕ ਵਿਆਖਿਆ ਹੋਈ ਹੈ, ਲੇਕਿਨ ਨਾਮ ਜਿਹੜਾ ਉਹ ਮਿਲਦਾ ਕਿੱਥੋਂ ਹੈ? ਮਹਾਰਾਜ ਨੇ ਇਸ਼ਾਰਾ ਕਰਿਆ, ਜਿਸ ਵਕਤ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰ ਪਾਇਆ। ਹੁਣ ਇੰਨਾ ਤਾਂ ਸਾਨੂੰ ਪਤਾ ਲੱਗ ਗਿਆ ਵੀ ਸੰਤਾਂ ਕੋਲ ਹੈ। ਹੁਣ ਸਵਾਲ ਆਉਂਦਾ ਵੀ ਸੰਤ ਕੌਣ ਹੋਇਆ? ਨਾ ਤਾਂ ਭੇਖ ਨਾਲ ਸੰਤ ਬਣ ਸਕਦਾ, ਨਾ ਕਿਸੇ ਡੇਰੇ ਤੇ ਰਹਿ ਕੇ ਸੰਤ ਬਣ ਸਕਦਾ, ਤੇ ਨਾ ਲੋਕਾਂ ਦੇ ਕਹਿਣ ਕਹਾਉਣ ਨਾਲ ਸੰਤ ਬਣ ਸਕਦਾ। ਸੰਤ ਦੀ ਜਿਹੜੀ ਸਥਿਤੀ ਹੈ, ਸੰਤ ਜਿਹੜਾ ਹੈ ਉਹ ਤੇ ਪਰਮੇਸ਼ੁਰ ਦੇ ਵਿੱਚ ਕੋਈ ਫਰਕ ਨਹੀਂ ਹੋਇਆ ਕਰਦਾ। ਉਹ ਤਾਂ ਉਹ ਹਸਤੀ ਹੈ ਜਿਹੜੀ ਬਣਨਾ ਨਹੀਂ ਚਾਹੁੰਦੀ, ਮਿਟ ਗਈ ਹੈ। ਮਿਟਿਆ ਹੋਇਆ ਜਿਹੜਾ ਕੁਛ ਨਹੀਂ ਹੈ ਉਹਨੂੰ ਸੰਤ ਕਹਿੰਦੇ ਨੇ, ਜਿਹੜਾ ਕੁਛ ਹੈਗਾ ਉਹ ਨਹੀਂ ਸੰਤ। ਆਹ ਗੱਲ ਸਮਝ ਲਓ, ਗੱਲ ਬਹੁਤ ਸਪਸ਼ਟ ਹੈ। ਐਵੇਂ ਨਾ ਕਿਹਾ ਗੁਰੂ ਸੰਤ 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 ਤਾਂ ਜਿਹੜਾ ਹੈ ਨਾ ਉਹ ਹੈ ਨਹੀਂ, ਜਿਹੜਾ ਹੈਗਾ ਉਹ ਸੰਤ ਨਹੀਂ ਹੈ। ਇਹਦੇ ਵਿੱਚ ਭੇਤ ਕੀ ਹੈ? ਜਿਹੜਾ ਮੈਂ ਬੇਨਤੀ ਕਰਦਾ ਕਿ ਹਉਮੈ ਦੇ ਨਾਲ ਹਸਤੀ ਰਹਿੰਦੀ ਹੈ। ਹਉਮੈ ਇਹ ਜਾਤ ਹੈ, ਦਾ ਵੈਰੀ ਪਰਸਨੈਲਿਟੀ ਜਿਹੜੀ ਹੈ, ਦੈਟ ਇਜ਼ ਆਈ ਐਂਡ ਮਾਈ। ਜਿਸ ਹਿਰਦੇ ਚ ਮੈਂ ਤੇ ਮੇਰੀ ਹੋਏਗੀ ਉਹ ਹਉਮੈ ਦਾ ਮੰਡਲ ਹੈ। ਉਹਦੇ ਵਿੱਚ ਹਉਮੈ, ਚਾਹੇ ਉਹ ਆਦਮੀ ਹੈ ਕਿੱਡਾ ਹੀ ਉੱਚਾ ਹੈ, ਉਹਦੇ ਅੰਦਰ ਹਉਮੈ ਕੰਮ ਕਰ ਰਹੀ ਹੈ। ਉਤੋਂ ਉਤੋਂ ਕਹੇ ਤੇ ਨਹੀਂ ਹੁੰਦਾ, ਏਕੋ ਏਕ ਕਹੇ ਸਭ ਕੋਈ, ਹਉਮੈ ਗਰਭ ਵਿਆਪੇ ਅੰਤਰ ਬਾਹਰ ਏਕ ਪਛਾਣ ਹੈ, ਯੂੰ ਕਰ ਮੈਲ ਸੰਜਾਪਾ। ਕਹੇ ਤੇ ਤਾਂ ਹੁੰਦਾ ਨਹੀਂ, ਮੈਂ ਨੀ ਜੀ, ਦਾਸ ਕਹਿੰਦਾ ਜੀ, ਦਾਸ ਦੂਸ ਕੁਛ ਕਹੀ ਜਾ, ਤੂੰ ਸਿੱਧਾ ਹੀ ਕਹੀ ਜਾ, ਮੈਂ ਦੁਨੀਆਂ ਕਹਿੰਦੀ ਹੈ ਮੈਂ, ਤੂੰ ਵੀ ਮੈਂ ਕਹੀ ਜਾ, ਅੰਦਰੋਂ ਜਾਗ ਵੀ ਮੈਂ ਨਹੀਂ ਹਾਂ ਕੁਛ, ਮੈਂ ਨਹੀਂ ਪ੍ਰਭ, ਸਭ ਕੁਛ ਤੇਰਾ। ਉਹ ਜਦੋਂ ਮੈਂ ਮਿਟ ਜਾਂਦੀ ਹੈ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਉਹ ਜਦ ਮੈਂ ਨਾਹੀਂ ਹੋ ਗਿਆ ਉਹ ਸੰਤ ਹੁੰਦਾ। ਸੰਤ ਰੱਬ ਨੂੰ ਕਹਿੰਦੇ, ਸੰਤ ਅਨੰਤ ਹੈ ਨਾਹੀਂ ਅੰਤਰ। ਸੰਤ ਤੇ ਰੱਬ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ। ਜਿਹਨਾਂ ਨਾਲ ਵਿਸਰੇ ਨਾਮ ਸੇਕ ਨੇ, ਆ ਭੇਦ ਨਾ ਜਾਣੋ ਮੂਲ ਸਾਈ ਜੇ। ਐਸਾ ਤਾਂ ਰੇਅਰ ਮਿਲੇਗਾ ਸੰਸਾਰ ਦੇ ਅੰਦਰ, ਮਿਲਦਾ ਨਹੀਂ ਹੈ। ਧੋਖੇ ਤੇ ਧੋਖਾ ਖਾਵਾਂਗੇ ਵੀ ਆਹ ਹੋਣਾ ਸੰਤ, ਆਹ ਹੋਣਾ ਨਾ। ਸੰਤ ਦਾ ਲੱਛਣ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਹੁਤ ਵੱਡਾ ਹੈ, ਉਹ ਰੇਅਰ ਹੈ, ਆਮ ਨਹੀਂ ਮਿਲਦਾ ਵੀ ਥਾਂ ਥਾਂ ਤੇ ਤੁਹਾਨੂੰ ਸੰਤ ਮਿਲ ਗਏ। ਉਹਦੇ ਕੋਲ ਕਹਿੰਦੇ ਨੇ ਮਹਾਰਾਜ। ਹੁਣ ਸਾਡੀ ਸਥਿਤੀ ਕੀ ਹੈ ਵੀ ਸਾਨੂੰ ਵੀ ਕੋਈ ਰਾਹ ਲੱਭੇ, ਅਸੀਂ ਐਵੇਂ ਤੁਰ ਪਈਏ ਹੁਣ ਸੰਤਾਂ ਦੇ ਨਾਮ ਲੈਣ? ਸਾਨੂੰ ਤਾਂ ਮਹਾਰਾਜ ਨੇ ਇੰਨਾ ਸਿਖਾਲਾ ਕਰਤਾ ਨਾ ਕਿ ਗੁਰੂ ਨਾਨਕ ਪਾਤਸ਼ਾਹ ਪਾਰਬ੍ਰਹਮ ਪਰਮੇਸ਼ਰ ਦਾ ਸਾਕਾਰ ਰੂਪ ਸੀ। ਇੱਕ ਤਾਂ ਪਰਮੇਸ਼ਰ ਦਾ ਨਿਰਾਕਾਰ ਸਰੂਪ ਹੈ, ਇੱਕ ਸਾਕਾਰ ਸਰੂਪ ਸੀ। ਅੰਤ ਕਲਾ ਲੈ ਠਾਕਰ ਚੜਿਆ, ਆ ਪਾ ਕੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਰੀਰ ਸੀ ਉਹਦੇ ਚ ਪ੍ਰਕਾਸ਼ ਕੀਤਾ। ਵਾਹਿਗੁਰੂ ਨੇ ਕਿਹਾ, ਹੇ ਨਾਨਕ, ਮੈਂ ਪਾਰਬ੍ਰਹਮ ਪਰਮੇਸ਼ਰ ਤੇ ਤੂੰ ਗੁਰੂ ਪਰਮੇਸ਼ਰ, ਤੇਰੇ ਤੇ ਮੇਰੇ ਵਿੱਚ ਜਿਹੜਾ ਭੇਦ ਜਾਣੇਗਾ ਉਹ ਮੇਰੇ ਤੱਕ ਨਹੀਂ ਪਹੁੰਚ ਸਕਦਾ। ਉਹ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਦੇ 6 ਸਾਲ ਚ ਗੁਰੂ ਅੰਗਦ ਸਾਹਿਬ ਨੂੰ ਤਿਆਰ ਕਰਿਆ। ਜਿਵੇਂ ਸ਼ੇਰਨੀ ਦਾ ਦੁੱਧ ਜਿਹੜਾ ਹੈ ਸੋਨੇ ਦੇ ਭਾਂਡੇ ਤੋਂ ਬਗੈਰ ਗਲੀਆਂ ਕਰ ਦਿੰਦਾ ਬਾਕੀ ਭਾਂਡਿਆਂ ਚ, ਇਸੇ ਤਰ੍ਹਾਂ ਗੁਰੂ ਜੋਤ ਜਿਸ ਹਿਰਦੇ ਚ ਰੱਖਣੀ ਸੀ, ਜਿਸ ਸਰੀਰ ਚ ਰੱਖਣੀ ਸੀ, ਪਹਿਲਾਂ ਉਹ ਹਿਰਦੇ ਨੂੰ ਸਮਾਰਿਆ, ਸ਼ਿੰਗਾਰਿਆ ਤੇ ਪਰਖਿਆ। ਉਹਦੇ ਚ ਗੁਰੂ ਜੋਤ ਗੁਰੂ ਨਾਨਕ ਦੇ ਸਰੀਰ ਚੋਂ ਅੱਗੇ ਟਰਾਂਸਪਲਾਂਟ ਹੋ ਕੇ ਗੁਰੂ ਅੰਗਦ ਦੇ ਸਰੀਰ ਚ ਆ ਗਈ। ਉਹਨਾਂ ਨੇ 12 ਸਾਲ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪਰਖਿਆ, ਉਧਰ ਆ ਗਈ। ਇਸੇ ਤਰ੍ਹਾਂ ਗੁਰੂ 10ਵੇਂ ਪਾਤਸ਼ਾਹ ਤੱਕ ਇਹ ਗੁਰੂ ਜੋਤ ਚਲਦੀ ਚਲਦੀ। ਹੁਣ ਸੰਸਾਰ ਦੇ ਅੰਦਰ ਉਸ ਤਰ੍ਹਾਂ ਦੀ ਵਿਅਕਤੀ, ਉਸ ਤਰ੍ਹਾਂ ਦਾ ਵਿਅਕਤੀ ਨਹੀਂ ਸੀਗਾ, ਕੋਈ ਪੂਰਨ ਨਹੀਂ ਸੀ। ਪੂਰਨ ਹੁੰਦਾ ਕਹਾਂ, ਸਾਡਾ ਸਿਲਸਿਲਾ ਚੱਲ ਪੈਣਾ ਸੀ, ਅਗਲੇ ਗੁਰੂ ਆ ਜਾਂਦੇ ਉਸ ਵੇਲੇ। ਕਿਉਂਕਿ ਗੁਰੂ ਦਾ ਜਿਹੜਾ ਅਸਲੀ ਰੂਪ ਹੈ ਉਹ ਸ਼ਬਦ ਹੁੰਦਾ ਹੈ, ਸਤਿਗੁਰ ਬਚਨ, ਬਚਨ ਹੈ ਸਤਿਗੁਰ, ਵਿੱਚ ਪਾਧਰ ਮੁਕਤ ਕਰਾਵੇ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰ ਹੈ। ਇਹ ਜਿਹੜਾ ਸ਼ਬਦ ਹੈ ਇਹ ਸ਼ਬਦ ਹੈ ਗੁਰੂ ਹੋਇਆ ਕਰਦਾ। ਗੁਰੂ ਨਾਨਕ ਨੂੰ ਜਦ ਪੁੱਛਿਆ, ਹੇ ਨਾਨਕ, ਤੂੰ ਆਪਣੇ ਗੁਰੂ ਦੀ ਬਾਤ ਨਹੀਂ ਕਰਦਾ? ਮਹਾਰਾਜ ਕਹਿੰਦੇ, ਸ਼ਬਦ ਗੁਰੂ ਸੁਰਤ ਤੁਹਾਨੂੰ ਚੇਲਾ, ਮੇਰਾ ਗੁਰੂ ਸ਼ਬਦ ਹੈ। ਉਹ ਸ਼ਬਦ ਹੈਗਾ ਵਾਹਿਗੁਰੂ ਦਾ ਰੂਪ। ਨਿਰੰਕਾਰ ਆਕਾਰ ਹੋਏ, ਏਕ ਅੰਕਾਰ ਅਪਾਰ ਸਦਾਇਆ। ਏਕ ਅੰਕਾਰੋਂ ਸ਼ਬਦ ਧੁਨ, ਸ਼ਬਦ ਦੀ ਧੁਨ ਹੋਈ, ਜਿਹਦਾ ਨਾਂ ਹੋਇਆ ਓਂਕਾਰ ਆਕਾਰ ਪਾਇਆ। ਉਹ ਸ਼ਬਦ ਤੋਂ ਸਭ ਕੁਝ ਮੈਨੀਫੈਸਟ ਹੋਇਆ। ओंकार ब्रह्मा उत्पत्त, इस शब्द के उत्तों ब्रह्मा का उत्पत्ति हुई। ओंकार किया जिन चित, ऐसे शब्द ने आ जिहड़ी साडे अंदर अवेयरनैस है, जागृत है, पैदा कीती। इसी करी जाने लाइट। सो इस तरह के नाल गुरु हमेशा शब्द होया कर रहा है। मैं बोलदा, बाणी बोलदा, मैनू कौन जानता है? पंच तत्व का शरीर है, ये मानता ही नहीं। यह बाणी की मानता है, जो है असली चीज बाणी होंदी है। सो गुरु महाराज ने गुरु ग्रंथ साहब के अंदर प्योरीफाइड शब्द है, जिस शब्द के अंदर कोई भी मिलावट नहीं है, कोई गलत नहीं है। यह अकाल पुरख तो आया होया, असी साकार रूप इसका गुरु ग्रंथ साहब के अंदर देखते हैं। सो उन्होंने महाराज ने कहा भी कितने भटकते फिरनगे, शब्द दे लड़ सानू ला दिता, ते नाल जिहड़ा शरीरिक तौर ते कम करना सी, वह महाराज ने कहा देखो पंजां दे विच मैं वरतांगा, वचन है उन्हां दा, मैं पंज सिंह भेजिया करदा वी, जे कोई प्रॉब्लम किसी नूं होवे पंज सिंघां नूं बुला लै भाई, गुरु रूप जाण के उन्हां दी सेवा कर। जब तेरी भावना गुरु रूप की होएगी तां उह गुरु नाल जुड़े हुए ने, उत्थे प्रत्यक्ष रूप के अंदर गुरु होएगा, तुहाडी भावना पूरी हो जाएगी। सो पंजां दे जदों गुरु ग्रंथ साहिब दे हाजर पंज हुंदे ने, तां पंज फिर प्योरीफाई करन वास्ते जल नूं मंत्र दे रहे, क्योंकि जल जिहड़ा सब ते ज्यादा पहला मंत्रिया जांदा। पाणी दिंदे ने मंत्र के, मंत्रां वालिआं नूं देखिओ कदे फूका मारदे ने, लेकिन इत्थे फूका नहीं मारिया जांदा, इत्थे खंडे दे नाल इस नूं प्योरीफाई किया जाता। एक करंट है जिहड़ी आदमी दे विच हत्थां च हुंदी होई पाणी दे विच पहुंच जाती है नेत्रां दे राहीं। ब्रह्म ज्ञानी की दृष्ट अमृत वरसी, वह फिर जब पंज अमृत पंज बाणियां पढ़ के अमृत तैयार करते ने, उस वेले छकाउण तो बाद फिर पंज कट्ठे बोलते ने, फिर कहते ने हुण तैनू असी मंत्र दिंदे आ, जिहदे मेहनत करन दे नाल जपण दे नाल तू नाम तक पहुंच जाएगा, वाहगुरू का रूप धारण कर लेंगे, वाहगुरू बन जाएगा। हम तेरी जांदी रहो, क्योंकि दोवां दा विरोध है, हमें नावे नाल विरोध है, दोए ना बसे एक ठाए, हमें ते नाम नाम का विरोध है, इनू नाम कट दिंदा, नाम तकड़ी चीज है। सो इस तरह सानू तो बहुत सुखाला है, दौड़न भजन की दौड़ नहीं। कई प्रेमियों का ख्याल हुंदा बई अमृत च कोई शक्ति सचमुच हुंदी है, क्योंकि इहदी व्याख्या तो बहुत करते ने। मैं तो एक लिखी लिखित की गल दसदा, अपने नेड़े ही भाई साहब भाई रणधीर सिंह जी नारंगवाल वाले, उन्होंने एक पुस्तक लिखी है, उहदे च लिखते ने कि असी लुधियाने अमृत छकाउण लगे, दसवीं के बच्चे स्कूल इम्तिहान दे के जाना सी उन्होंने, सो उदों पहला असी खालसा स्कूल से भी इन्हों अमृत छका दिए, अमृत छकाउण लगे तो चार प्यारे आ गए, पंजवा ना आया। अड़िखिया कहिंदे असीं अंदर अनुभव च आ गया, क्योंकि ए माड़े धीड़े गुरसिख नहीं सी, पूरियां गल्लां जानण वाले सी। कहिंदे करो अरदास, पंजवां भी आ जाएगा। अरदास हो गई ते उहदे बाद जब देखदे ने पिछे तां दौलतपुर वाले बापू जी आ गए, जिन्हां नूं केवल उन्हां ने इक नूं लिखिया, संत संत हीरा सिंह लिखिया उन्हां नूं। अमृत तैयार हो गया बाटा, ते उहदे बाद बच्चे छकण लग गए, ते बापू जी छका रहे ने अमृत, फले आल दा मुंडा दसवीं दा, उह जिस वक्त आ के अमृत छकण लग्गिया, पंज चूले उहदे सीह च पाए, पंज नेत्रां च पंज पलाए, ते पंज नेत्रां च जदों पंजवां चूला आया, उस वेले जिस वक्त यह गल कही, बोल वाहिगुरू जी का खालसा वाहिगुरू जी की फतेह, वो बच्चे की समाधि लग गई। भाई साहब कह लगे भी की गल, कह लगे थोड़ा जहा जलाल ज्यादा दे हो गया, तेज दे हो गया। कहते बच्चे ने इन्होंने सह नहीं सकना, तेज थोड़ा दो भाई। कहते हूं फिर यदि सुरत, कहते सुरत तो यदि चढ़ गई दसवें द्वारे, 56 घंटे के बाद यदि सुरत ने उतरना। ਬੱਚਾ ਚੱਕ ਕੇ ਕਹਿੰਦੇ ਵੱਖਰਾ ਬਿਠਾਤਾ ਤੇ ਸਾਰਿਆਂ ਨੂੰ ਅੰਮ੍ਰਿਤ ਛਕਾਉਣ ਤੇ ਬਾਅਦ ਅਖੰਡ ਪਾਠ ਸ਼ੁਰੂ ਕਰ ਲਿਆ ਤੇ ਜਦੋਂ ਭੋਗ ਪਿਆ ਆਸਾ ਦੀ ਵਾਰ ਪੜ੍ਹਨੀ ਸ਼ੁਰੂ ਕਰਤੀ। ਜਦੋਂ ਪੂਰੇ 56 ਘੰਟੇ ਹੋਏ ਉਸ ਵੇਲੇ ਬੱਚਾ ਹਿੱਲਿਆ, ਹਿੱਲ ਕੇ ਉੱਚਾ ਉੱਠ ਗਿਆ ਸੰਗਤ ਨਾਲੋਂ, ਲੱਤਾਂ ਖੋਲੀਆਂ ਤੇ ਜਿਵੇਂ ਮੱਛੀ ਤੈਰਦੀ ਹੈ ਪਾਣੀ ਚ, ਸੰਗਤ ਦੇ ਸਿਰਾਂ ਦੇ ਉੱਤੇ ਦੀ ਤੈਰਨਾ ਸ਼ੁਰੂ ਕਰਦਾ। ਕਹਿਣ ਸਾਡੇ ਬਾਜੇ ਦੇ ਉੱਤੇ ਦੀ ਹੋ ਕੇ ਸਾਡੇ ਕੋਲ ਲੰਮਾ ਆ ਕੇ ਪੈ ਗਿਆ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ। ਬਾਪੂ ਜੀ ਆਏ ਉੱਠ ਕੇ, ਕਹਿੰਦੇ ਭਾਈ ਸਾਹਿਬ ਲਾਵਾਂ ਦਾ ਕੀਰਤਨ ਸ਼ੁਰੂ ਕਰੋ, ਕਿਉਂਕਿ ਲਾਵਾਂ ਜਿਹੜੀਆਂ ਨੇ ਇਹ ਜੀਵ ਤੇ ਰੂਹ ਤੇ ਪਰਮੇਸ਼ੁਰ ਦੇ ਮਿਲਾਪ ਦੀਆਂ ਨੇ। ਅਸੀਂ ਵਿਆਹ ਦਾ ਕੰਮ ਲੈ ਲੈਂਦੇ ਹਾਂ। ਉਸ ਵੇਲੇ ਭਾਈ ਸਾਹਿਬ ਨੇ ਲਾਵਾਂ ਦਾ ਕੀਰਤਨ ਸ਼ੁਰੂ ਕਰਤਾ। ਬਾਪੂ ਜੀ ਕਹਿਣ ਲੱਗੇ ਇਸ ਵੇਲੇ ਇਹਦੀ ਰੂਹ ਅਕਾਲ ਪੁਰਖ ਦੇ ਦਰ ਤੇ ਖੜੀ ਸੰਜੋਗ ਮੰਗ ਰਹੀ ਹੈ। ਉਹਦੇ ਬਾਅਦ ਕੀਰਤਨ ਦੀ ਸਮਾਪਤੀ ਹੋਈ ਤੇ ਉਹ ਬੱਚਾ ਉੱਠਿਆ। ਉੱਠਣ ਤੋਂ ਬਾਅਦ ਅਸਚਰਜ ਬਾਤ ਇਹ, ਉਹਦਾ ਪੈਰ ਧਰਤੀ ਦੇ ਲੱਗੇ ਨਾ, ਉੱਤੇ ਹੀ ਰਹਿ ਜਾਵੇ, ਤੁਰੇ ਸਾਡੇ ਮੰਗਣੇ। ਸੋ ਇਹ ਬੇਨਤੀ ਕਰਨ ਤੋਂ ਮੇਰਾ ਮਤਲਬ ਹੈ ਵੀ ਨਾ ਤਾਂ ਭਾਈ ਸਾਹਿਬ ਗਲਤ ਲਿਖਦੇ ਆ, ਬਿਲਕੁਲ ਨਹੀਂ। ਕੋਈ ਬੰਦਾ ਉਹਨਾਂ ਨੂੰ ਗਲਤ ਕਹੇ ਗਲਤ ਹੈ, ਉਹ ਸਹੀ ਉਹਨਾਂ ਨੇ ਅੱਖਾਂ ਦੇਖੀ ਹੋਈ ਬਾਤ ਲਿਖੀ ਹੈ। ਸੋ ਅੰਮ੍ਰਿਤ ਵਿੱਚ ਕੋਈ ਸ਼ਕਤੀ ਹੋਈ ਤਾਂ ਹੀ ਹੈ, ਜੇ ਕੋਈ ਇਸ ਕਿਰਿਆ ਨੂੰ ਖੰਡਨ ਕਰੇ ਵੀ ਨਹੀਂ ਜੀ ਐਵੇਂ ਹੀ ਹੈ। ਉਹਦੇ ਵਿੱਚ ਇਹ ਹੁੰਦਾ ਨੁਕਸ ਵੀ ਪੰਜ ਪਿਆਰਿਆਂ ਦੀ ਬਿਰਤੀ ਤਾਕਰ ਨਾ ਹੋਵੇ, ਉਹਨਾਂ ਦੀ ਬਿਰਤੀ ਮਾਇਆ ਚ ਘੁੰਮਦੀ ਹੋਵੇ, ਉਹ ਸੁਰਤ ਨਾ ਲੱਗੇ, ਉਹ ਤਾਂ ਗੱਲ ਵੱਖਰੀ ਹੈ। ਲੇਕਿਨ ਇਸ ਗੱਲ ਚ ਸ਼ੱਕ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਕੋਈ ਚੈਲੰਜ ਕਰਦੇ ਤੇ ਜਾਂ ਦੂਰ ਰਹਿ ਗਏ। ਹੋਰ ਕੋਈ ਤਰੀਕਾ ਨਹੀਂ, ਗੁਰੂ ਘਰ ਦੇ ਵਿੱਚ ਨਾਮ ਲੈਣ ਦਾ ਤਰੀਕਾ ਇੱਕੋ ਹੀ ਹੈ ਕਿ ਪੰਜ ਪਿਆਰਿਆਂ ਦੇ ਹਾਜ਼ਰ ਹੋਵੋ। ਸੋ ਇਹ ਬਾਤ ਜੋ ਹੈ, ਜਿਸ ਵੱਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰ ਪਾਇਆ, ਤਾਜਾ ਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਬ ਸੰਤਾ ਸੰਚਾ। ਸੋ ਗੁਰੂ ਦੇ ਬਾਰੇ ਮੈਂ ਕੱਲ ਬੇਨਤੀ ਕਰੀ ਸੀ ਕਿ ਸਮਰੱਥ ਗੁਰੂ ਕਿਹਾ ਜਿਹਾ ਹੁੰਦਾ, ਕਿਸ ਤਰ੍ਹਾਂ ਸਿੱਖ ਦੀ ਔੜ ਨਿਭਾਉਂਦਾ, ਸਿੱਖ ਵਿੱਚ ਬਣ ਗਿਆ, ਗੁਰੂ ਨੇ ਉਹਨੂੰ ਫੇਰ ਕੱਢ ਲਿਆ। ਸੋ ਐਸੇ ਗੁਰੂ ਦੀ ਤਲਾਸ਼ ਕਰਦੇ ਬਾਬਾ ਅਮਰਦਾਸ 21 ਵਾਰੀ ਗੰਗਾ ਦਾ ਇਸ਼ਨਾਨ ਕਰਨ ਗਏ ਤੇ 21ਵੀਂ ਵਾਰੀ ਉਹ ਬ੍ਰਹਮਚਾਰੀ ਦੇ ਨਾਲ ਮਿਲਾਪ ਹੋਇਆ। ਉਸ ਨੇ ਬਾਬਾ ਜੀ ਨੂੰ ਬਹੁਤ ਸਖ਼ਤ ਅੱਖਰ ਕਹੇ, ਕਹਿੰਦੇ ਤੂੰ ਤਾਂ ਨਗੁਰਾ ਹੈ, ਕੀ ਕਰੇਗਾ, ਸਮਾਂ ਤਾਂ ਬੀਤਦਾ ਜਾਂਦਾ, ਤੇਰਾ ਤਾਂ ਬਣਿਆ ਹੀ ਕੁਛ ਨਹੀਂ, ਹਾਲਤ 71 ਸਾਲ ਦਾ ਹੋ ਗਿਆ, ਹੁਣ ਕਿੰਨੀ ਕੁ ਉਮਰ ਤੇਰੀ ਬਾਕੀ ਹੈ। ਬਾਬਾ ਅਮਰਦਾਸ ਤੂੰ ਤਾਂ ਗਿਰਿਆ ਹੀ ਸੀ ਤੇ ਮੇਰੇ ਵੀ ਕਰਮ ਧਰਮ ਸਾਰੇ ਭ੍ਰਿਸ਼ਟ ਕਰ ਦਿੱਤੇ, ਕਿਉਂਕਿ ਮੈਂ ਨਗੁਰੇ ਦੇ ਹੱਥੋਂ ਖਾਣਾ ਖਾ ਲਿਆ, ਜਾਂ ਕੀ ਰਹਿਤ ਨਾ ਜਾਣੀ ਹੈ, ਗੁਰਬਾਣੀ ਨਹੀਂ ਰੀਤ, ਤਿਸ ਦੇ ਹੱਥੋਂ ਖਾਧਿਆਂ ਵਿਥਰੇ ਆਰ ਕੀ ਪ੍ਰੀਤ। ਸੋ ਇਹ ਕਹਿ ਕੇ ਚਲਿਆ ਗਿਆ। ਬਾਬਾ ਜੀ ਦੇ ਹਿਰਦੇ ਤੇ ਐਸੀ ਡੂੰਘੀ ਚੋਟ ਲੱਗੀ ਕਿ ਬੈਠ ਕੇ ਉਦਾਸੀ ਚ ਆ ਗਏ, ਰੋ ਹੀ ਜਾਂਦੇ ਨੇ, ਹੌਕੇ ਲੈ ਲੈ ਕੇ ਰੋਂਦੇ ਨੇ। ਅੰਦਰਲਾ ਜਿਹੜਾ 21 ਸਾਲ ਦੀ ਤਲਾਸ਼ ਸੀ ਸਾਹਮਣੇ ਆ ਗਈ, ਉਹ ਮਨਾ ਮੇਰੀ ਤਾਂ ਆਸ ਪੂਰੀ ਨਾ ਹੋਈ। ਬਾਰ ਬਾਰ ਬੇਨਤੀਆਂ ਕਰਦੇ ਹੈ, ਹੇ ਗੰਗਾ ਮਾਈ, ਮੈਂ ਤੇਰੇ ਕੋਲ ਆਉਂਦਾ ਰਿਹਾ, ਵਿਧੀ ਪੂਰਵਕ ਪੂਜਾ ਕਰ ਰਿਹਾ, ਤੂੰ ਮੈਨੂੰ ਗੁਰੂ ਨਹੀਂ ਮਾਰ ਸਕਦੀ, ਮੇਰੇ ਸਾਰੇ ਜਿੰਨੇ ਜਪ ਤਪ ਨੇ ਪੁੰਨ ਨੇ ਉਹ ਇਕੱਠੇ ਕਰਕੇ ਮੈਨੂੰ ਗੁਰੂ ਮਿਲਾ ਦੇ, ਅੱਜ ਕੋਠੇ ਤੇ ਬੈਠੇ ਨੇ, ਬ੍ਰਹਮਚਾਰੀ ਜਾ ਚੁੱਕਿਆ, ਨਾ ਪ੍ਰਸ਼ਾਦਾ ਛਕਿਆ, ਨਾ ਕੋਈ ਸੌਣ ਦਾ ਬੰਦੋਬਸਤ ਹੈ, ਬਿਸਤਰਾ ਇਕੱਠਾ ਕਰਕੇ ਸਰਾਣੇ ਰੱਖਿਆ ਹੋਇਆ ਤੇ ਆਪ ਘਰੋੜੇ ਮੰਜੇ ਦੇ ਉੱਤੇ ਬੈਠੇ ਰੋ ਰਹੇ, ਕਦੇ ਤਾਰਿਆਂ ਵੱਲ ਦੇਖਦੇ ਨੇ, ਕਦੇ ਇੱਧਰ ਉੱਧਰ ਦੇਖਦੇ ਨੇ, ਫਿਰ ਹੋ ਕੇ ਲੈਣ ਲੱਗ ਜਾਂਦੇ। ਘਰ ਵਾਲਿਆਂ ਨੇ ਬਥੇਰਾ ਪੁੱਛਿਆ ਵੀ ਕੀ ਹੋ ਗਿਆ, ਸਮਝ ਲਿਆ ਕਿ ਬ੍ਰਹਮਚਾਰੀ ਚੱਲਿਆ ਗਿਆ, ਇਸ ਕਰਕੇ ਇਹਨਾਂ ਦੇ ਮਨ ਦੇ ਵਿੱਚ ਗਹਿਰਾ ਅਸਰ ਹੋ ਗਿਆ। ਉਸ ਵੇਲੇ ਬਾਬਾ ਜੀ ਆਪਣੇ ਆਪ ਨੂੰ ਦੇਖਦੇ ਆ ਕਿ ਮਨਾ 71 ਸਾਲ ਲੰਘੇ, ਕਾਲ ਦਾ ਕੀ ਪਤਾ ਹੈ ਕਿਹੜੇ ਵੇਲੇ ਗਲੇਲਾ ਮਾਰਦੇ, ਕਾਲ ਬਿਆਲ ਜਿਉਂ ਪਰਿਓ ਡੋਲਾ ਮੁਕਤ ਸਾਰੇ ਮੀਤ, ਆਜ ਕਾਲ ਹੁਣ ਤੋਂ ਇਹ ਗ੍ਰਸ ਹੈ ਸਮਝ ਰੱਖੋ ਜੀ, ਤੇ ਕਿਹੜੇ ਵੇਲੇ ਫਰੀਦਾ ਦਰਿਆਵੇ ਕੰਢੇ ਬਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਜ ਨੂੰ ਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾ ਵਿਸਰੀਆਂ, ਜੋ ਮਨ ਚੇਤਨ ਨਾ ਚੇਤੇ ਸਨ ਸਾ ਗਾਲੀ ਰੱਬ ਦੀਆਂ। ਇਹ ਸੰਸਾਰ ਦੇ ਉੱਤੇ ਤਾਂ ਕੋਈ ਰਹੇ ਨਹੀਂ, ਬੜੇ ਬੜੇ ਵੀ ਆਏ ਨੇ, ਚਲੇ ਕਿੱਥੇ ਗਏ? ਇਸ ਤਰ੍ਹਾਂ ਦੇ ਨਾਲ ਸਵਾਲ ਕਰਦੇ ਨੇ,
ਕਿੱਥੇ ਗਏ ਨੇ ਪੈਗੰਬਰ ਪੀਰਿਆਂ ਦੇ, ਦਿਸਦਾ ਨਾ ਕੋਈ ਜਗ ਤੇ। Thank you.
ਵੱਡੇ ਜਿਨ੍ਹਾਂ ਚ ਬੇਅੰਤ ਸ਼ਕਤੀਆਂ ਸੀ। ਸ਼ਿਵਜੀ ਮਹਾਰਾਜ 16 ਕਰੋੜ ਖਰਬ ਸਾਲ ਉਮਰ ਹੋਇਆ ਕਰਦੀ ਹੈ। ਏਕ ਸ਼ਿਵ ਪਏ ਗਏ ਫਿਰ ਪਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਕੀ ਅਨੇਕ। ਕਹਿਣ ਲੱਗੇ ਮਨਾ ਕੋਈ ਹੈ ਇਸ ਸੰਸਾਰ ਦੇ ਉੱਤੇ ਥਿਰ, ਕੋਈ ਚੀਜ਼ ਤਾਂ ਥਿਰ ਹੋਵੇ ਵੀ ਰਹਿਣ ਵਾਲੀ ਕੋਈ ਹੈ। ਜਿੰਨੀ ਚੀਜ਼ ਬਣਾਈ ਹੈ ਉਹਨੇ ਤਾਂ ਬਿਨਸਣਾ ਹੀ ਬਿਨਸਣਾ, ਧਰਤ ਆਕਾਸ਼ ਪਤਾਲ ਹੈ, ਚੰਦ ਸੂਰ ਬਿਨਾਸੀ, ਬਾਦਸ਼ਾਹ ਮੁਰਾਬ ਖਾਨ, ਢਾ ਡੇਰੇ ਜਾਸੀ, ਰੰਗ ਤੁੰਗ ਗਰੀਬ ਮਸਤ, ਸਭ ਲੋਕ ਸਦਾਸੀ, ਕਾਜੀ ਸ਼ੇਖ ਮਸ਼ਾਇਕਾਂ, ਸਭੇ ਉੱਠ ਜਾਸੀ, ਪੀਰ ਪੈਗੰਬਰ ਔਲੀਏ, ਕੋ ਥਿਰ ਨਾ ਰਾਸੀ, ਰੋਜ਼ਾ ਬਾਂਗ ਨਵਾਜ਼ ਕਤੇ, ਬਿਣ ਬੂਝੇ ਸਭ ਜਾਸੀ, ਲੱਖ ਚੁਰਾਸੀ ਮੇਦਨੀ, ਸਭ ਆਵੇ ਜਾਸੀ, ਨੇਚਲ ਸੱਚ ਖਦਾਏ, ਖਦਾਏ ਬੰਦਾ ਬਨਸ਼। ਜਾਂ ਵਾਹਿਗੁਰੂ ਦਾ ਪਿਆਰਾ ਮਹਾਂਪੁਰਸ਼ ਸਾਧੂ ਤੇ ਜਾਂ ਪਰਮੇਸ਼ਰ, ਦੋ ਬਨਾਸ਼ੀ ਨੇ, ਬਾਕੀ ਸਭ ਨਾਸ਼ ਹੋਣ ਵਾਲੀ। ਬਹੁਤ ਗੱਚ ਆਉਂਦਾ ਵੀ ਮਨਾ ਹੁਣ ਮੈਂ ਕਰਾਂਗੀ, ਬੇਬਸ ਹੋ ਗਿਆ, ਸਰੀਰ ਵੀ ਕ੍ਰਿਸ਼ ਹੋ ਗਿਆ, ਉਨਾ ਤਕੜਾ ਨਹੀਂ ਵੀ ਭਾਰਤ ਭਰ ਚ ਘੁੰਮ ਕੇ ਟੋਲ ਲਾਂ ਗੁਰੂ, ਨਾਲੇ ਮੇਰੇ ਬਸ ਵਿੱਚ ਨਹੀਂ ਹੈ। ਉਸ ਵੇਲੇ ਸਵਾਏ ਅਰਦਾਸ ਤੇ ਕੋਈ ਬਾਤ ਨਹੀਂ, ਮਾਲਾ ਉਵੇਂ ਫੇਰਦੇ ਨੇ ਲੇਕਿਨ ਜਿੱਤ ਨਹੀਂ ਲੱਗਦਾ। ਹਰ ਵਕਤ ਕੰਨਾਂ ਚ ਆਵਾਜ਼ ਆਉਂਦੀ ਹੈ, ਬਾਬਾ ਅਮਰਦਾਸ ਤੂੰ ਹੁਣ ਕਹੀ ਨਗੁਰਾ, ਕਿਹੜਾ ਵੇਲਾ ਜਦ ਤੂੰ ਗੁਰੂ ਧਾਰਨ ਕਰੇਗਾ? ਗੁਰੂ ਨੇ ਪ੍ਰਸੰਨ ਹੋਣਾ ਹੈ ਸੇਵਾ ਤੋਂ, ਕਰਮ ਉਪਾਸ਼ਨਾ ਗਿਆਨ ਵਿਗਿਆਨ ਚਾਰ ਮੰਜ਼ਲਾਂ ਤੈਅ ਕਰਨੀਆਂ ਨੇ। ਸ਼ਰੀਅਤ ਤਰੀਕਤ ਹਕੀਕਤ ਮਾਰਫਤ ਦੇ ਵਿੱਚ ਹੀ ਲੰਘਣਾ ਹੈ ਪਿਆਰਿਆ, ਕਿੰਨਾ ਸਮਾਂ ਚਾਹੀਦਾ ਉਸ ਨੂੰ? ਤੇ ਤੂੰ ਤਾਂ ਅਜੇ ਗੁਰੂ ਵਾਲਾ ਹੀ ਨਹੀਂ ਬਣਿਆ, ਮੌਤ ਦੇ ਕੰਢੇ ਬੈਠਾ। ਸੋ ਇਸ ਤਰ੍ਹਾਂ ਦੇ ਨਾਲ ਬਹੁਤ ਮਨ ਵਿੱਚ ਦਰਦ ਹੈ ਤੇ ਹੁਣ ਹੂਕ ਹੈ, ਹੋਰ ਕੁਛ ਹੈ ਨਹੀਂ, ਨਾ ਤਾਂ ਗੁਰੂ ਦਾ ਪਤਾ ਹੈ। ਲੇਕਿਨ ਇੰਨਾ ਕੰਦਰੋਂ ਆਉਂਦਾ ਵੀ ਮੈਨੂੰ ਗੁਰੂ ਮਿਲੇਗਾ ਜ਼ਰੂਰ।